નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ ਉਮੀਦ ਪ੍ਰਗਟਾਈ ਏ ਕਿ ਸਾਲ 2026 ਵਿਕਸਿਤ ਭਾਰਤ ਵੱਲ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਨਾਟਕਾ ਦੇ ਕਾਰਵਾਰ ਸਮੁੰਦਰੀ ਫੌਜ ਟਿਕਾਣੇ ਤੇ ਪਣਡੁੱਬੀ ਦਾ ਦੌਰਾ ਕੀਤਾ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਸ਼ਾਂਤੀ ਬਿੱਲ ਨੂੰ ਨਰਿੰਦਰ ਮੋਦੀ ਸਰਕਾਰ ਦੇ ਸਭ ਤੋਂ ਵੱਡੇ ਵਿਗਿਆਨਕ ਸੁਧਾਰਾਂ ਵਿਚੋਂ ਇਕ ਦਸਿਆ। ਲੁਧਿਆਣਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਸਮੇਤ ਉੱਤਰੀ ਰੇਲਵੇ ਦੇ 10 ਸਟੇਸ਼ਨਾਂ ਵਿਚ ਅਗਲੇ 5 ਸਾਲਾਂ ਵਿਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਜਾਏਗਾ। ਤੇ ਸੂਰਿਆ ਕ੍ਰਿਸ਼ਮਾ ਤਾਮੀਰੀ ਨੇ 87ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਤਨਵੀ ਪਤਰੀ ਨੂੰ ਹਰਾ ਕੇ ਔਰਤਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਸਾਲ ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ ਅਤੇ ਵਿਗਿਆਨ ਤੋਂ ਲੈ ਕੇ ਦੁਨੀਆਂ ਦੇ ਸਭ ਤੋਂ ਵੱਡੇ ਪਲੇਟਫਾਰਮਾਂ ਤੱਕ ਹਰ ਖੇਤਰ ਵਿਚ ਇਕ ਮਜ਼ਬੂਤ ਛਾਪ ਛੱਡੀ ਏ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2025 ਨੇ ਕਈ ਅਜਿਹੇ ਪਲ ਦਿੱਤੇ ਜਿਨ੍ਹਾਂ ਨੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ। ਸ੍ਰੀ ਮੋਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਇਸ ਸਾਲ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣ ਗਿਆ। ਸ੍ਰੀ ਮੋਦੀ ਨੇ ਵੰਦੇ ਮਾਤਰਮ ਦੀ 150ਵੀਂ ਵਰੇਗੰਢ ਤੇ ਲੋਕਾਂ ਦੇ ਉਤਸ਼ਾਹ ਤੇ ਜਨੂੰਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਲ ਦੇ ਸ਼ੁਰੂ ਵਿਚ ਹੋਏ ਪ੍ਰਯਾਗਰਾਜ ਮਹਾਕੁੰਭ ਨੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਉਨਾਂ ਅੱਗੇ ਕਿਹਾ ਕਿ ਸਾਲ ਦੇ ਅੰਤ ਵਿਚ ਅਯੋਧਿਆ ਤੇ ਰਾਮ ਮੰਦਿਰ ਵਿਚ ਧਵਜਾ ਰੋਹਣ ਸਮਾਰੋਹ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਪ੍ਰਧਾਨ ਮੰਤਰੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਸਵਦੇਸ਼ੀ ਪ੍ਰਤੀ ਲੋਕਾਂ ਦਾ ਉਤਸ਼ਾਹ ਸਪਸ਼ਟ ਸੀ। ਉਨਾਂ ਉਮੀਦ ਪ੍ਰਗਟਾਈ ਕਿ ਸਾਲ 2026 ਵਿਕਸਿਤ ਭਾਰਤ ਵੱਲ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਏਗਾ।
साल के अंत में अयोध्या में राम मंदिर पर ध्वजारोहण के कार्यक्रम ने हर भारतीय को गर्व से भर दिया। स्वदेशी को लेकर भी लोगों का उत्साह खूब दिखाई दिया। लोग वही सामान खरीद रहे हैं जिसमें किसी भारतीय का पसीना लगा हो और जिसमें भारत की मिट्टी की सुगंध हो। आज हम गर्व से कह सकते हैं 2025 ने भारत को और अधिक आत्मविश्वास दिया है।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਮਹੀਨੇ ਦੀ 12 ਤਰੀਕ ਨੂੰ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਦੇ ਮੌਕੇ ਤੇ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਏਗਾ। ਉਨਾਂ ਕਿਹਾ ਕਿ ਉਸੇ ਦਿਨ ਦੂਜਾ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੋਗ ਕਰਾਇਆ ਜਾਏਗਾ ਅਤੇ ਉਹ ਆਪ ਇਸ ਸਮਾਗਮ ਵਿਚ ਹਿੱਸਾ ਲੈਣਗੇ।
ਅਗਲੇ ਮਹੀਨੇ ਦੀ 12 ਤਾਰੀਖ ਕੋ ਸਵਾਮੀ ਵਿਵੇਕਾਨੰਦ ਜੀ ਕੀ ਜਯੰਤੀ ਕੇ ਅਵਸਰ ਪਰ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਏਗਾ। ਇਸੀ ਦਿਨ ਯੰਗ ਲੀਡਰਸ ਡਾਇਲੋਗ ਕਾ ਵੀ ਆਯੋਜਨ ਹੋਗਾ ਔਰ ਮੈਂ ਵੀ ਇਸਮੇ ਜ਼ਰੂਰ ਸ਼ਾਮਿਲ ਹੋਊਂਗਾ। ਇਸਮੇ ਹਮਾਰੇ ਯੁਵਾ ਇਨੋਵੇਸ਼ਨ, ਫਿਟਨੈਸ, ਸਟਾਰਟਅਪ ਔਰ ਐਗਰੀਕਲਚਰ ਜੈਸੇ ਮਹੱਤਵਪੂਰਨ ਵਿਸ਼ਿਆਂ ਉਪਰ ਆਪਣੇ ਆਈਡੀਆਜ਼ ਸ਼ੇਅਰ ਕਰਨਗੇ।
ਐਂਟੀਬਾਇਓਟਿਕਸ ਦੇ ਵਿਸ਼ੇ ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਚਿੰਤਾ ਪ੍ਰਗਟ ਕੀਤੀ ਕਿ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ ਨੇ ਹਾਲ ਹੀ ਵਿਚ ਇਕ ਰਿਪੋਰਟ ਜਾਰੀ ਕੀਤੀ ਏ ਜਿਸ ਵਿਚ ਕਿਹਾ ਗਿਐ ਕਿ ਐਂਟੀਬਾਇਓਟਿਕਸ ਨਿਮੋਨੀਆ ਅਤੇ UTI ਵਰਗੀਆਂ ਕਈ ਬੀਮਾਰੀਆਂ ਦੇ ਵਿਰੁੱਧ ਬੇਅਸਰ ਸਾਬਤ ਹੋ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਂਟੀਬਾਇਓਟਿਕਸ ਨੂੰ ਬੇਸਮਝੀ ਨਾਲ ਨਹੀਂ ਵਰਤਿਆ ਜਾਣਾ ਚਾਹੀਦਾ। ਉਨਾਂ ਸਾਰਿਆਂ ਨੂੰ ਆਪਣੀ ਮਰਜ਼ੀ ਨਾਲ ਦਵਾਈਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਨੇ ਹਾਲ ਹੀ ਮੈਂ एक रिपोर्ट जारी की है। इसमें बताया गया है कि निमोनिया और UTI जैसी कई बीमारियों के खिलाफ एंटीबायोटिक दवाएं कमजोर साबित हो रही हैं। हम सभी के लिए यह बहुत ही चिंताजनक है। रिपोर्ट के मुताबिक इसका एक बड़ा कारण लोगों द्वारा बिना सोचे समझे एंटीबायोटिक दवाओं का सेवन है।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਪੱਛਮੀ ਸਾਹਿਲ ਤੋਂ ਭਾਰਤੀ ਸਮੁੰਦਰੀ ਫੌਜ ਦੀ ਫਰੰਟਲਾਈਨ ਪਣਡੁੱਬੀ INS ਵਾਗਸ਼ੀਰ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਰਾਸ਼ਟਰਪਤੀ ਮੁਰਮੂ ਇਕ ਸੰਚਾਲਨ ਪਣਡੁੱਬੀ ਯਾਤਰਾ ਦਾ ਅਨੁਭਵ ਕਰਨ ਵਾਲੇ ਭਾਰਤ ਦੇ ਦੂਜੇ ਰਾਸ਼ਟਰਪਤੀ ਬਣ ਗਏ। ਸ਼੍ਰੀ APJ ਅਬਦੁਲ ਕਲਾਮ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ਜਿਨ੍ਹਾਂ ਨੇ 2006 ਵਿਚ ਵਿਸ਼ਾਖਾਪਟਨਮ ਵਿਖੇ ਪਣਡੁੱਬੀ ਦਾ ਦੌਰਾ ਕੀਤਾ ਸੀ। ਉਨ੍ਹਾਂ ਦੇ ਨਾਲ ਸਮੁੰਦਰੀ ਫੌਜ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਵੀ ਸਨ। ਰਾਸ਼ਟਰਪਤੀ ਮੁਰਮੂ ਗੋਆ ਤੋਂ ਕਰਨਾਟਕਾ ਪਹੁੰਚੇ। ਕੱਲ੍ਹ ਰਾਸ਼ਟਰਪਤੀ ਝਾਰਖੰਡ ਦੇ ਜਮਸ਼ੇਦਪੁਰ ਵਿਖੇ ਔਲ ਚਕੀ ਲਿਪੀ ਦੇ ਸ਼ਤਾਬਦੀ ਸਮਾਰੋਹ ਵਿਚ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਭਲਕੇ ਤੋਂ ਪੁਡੂਚੇਰੀ, ਕੇਰਲ ਅਤੇ ਤਮਿਲਨਾਡੂ ਦੇ 2 ਦਿਨਾਂ ਦੌਰੇ ਤੇ ਹੋਣਗੇ। ਪੁਡੂਚੇਰੀ ਵਿਚ ਸ੍ਰੀ ਰਾਧਾਕ੍ਰਿਸ਼ਨਨ ਇਕ ਸਿਵਲ ਸਵਾਗਤੀ ਸਮਾਰੋਹ ਵਿਚ ਸ਼ਾਮਲ ਹੋਣਗੇ। ਮਹਾਕਾਵੀ ਭਰਤੀਆਰ ਦੇ ਬੁੱਧ ਦਾ ਉਦਘਾਟਨ ਕਰਨਗੇ ਅਤੇ ਸਮਾਰਟ ਸਿਟੀ ਮਿਸ਼ਨ ਤਹਿਤ ਇਕ ਰਿਹਾਇਸ਼ੀ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਉਹ ਪੌਂਡੀਚੇਰੀ ਯੂਨੀਵਰਸਿਟੀ ਦੇ 30ਵੇਂ ਕਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ ਭਲਕੇ ਕੇਰਲ ਵਿਚ ਤ੍ਰਿਵੇਂਦਰਮ ਮਹੋਤਸਵ 2025 ਵਿਚ ਵੀ ਹਿੱਸਾ ਲੈਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@aiar.rn ਜਲੰਧਰ। ਸਾਲ 2025 ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਇਕ ਫੈਸਲਾਕੁੰਨ ਅਧਿਆਇ ਵਜੋਂ ਯਾਦ ਰਖਿਆ ਜਾਏਗਾ। ਇਸ ਸਾਲ ਨੀਤੀਆਂ ਨੂੰ ਤਰੱਕੀ ਵਿਚ ਬਦਲਿਆ ਗਿਆ ਅਤੇ ਇਰਾਦਿਆਂ ਨੂੰ ਸਾਕਾਰ ਰੂਪ ਦਿੱਤਾ ਗਿਆ। ਸੁਧਾਰਾਂ ਦਾ ਸਾਲ ਵਿਸ਼ੇਸ਼ ਲੜੀ ਵਿਚ ਅੱਜ ਪੇਸ਼ ਏ। 2025 ਚ ਬੁਨਿਆਦੀ ਢਾਂਚਾ ਖੇਤਰ ਚ ਦੇਸ਼ ਦੀ ਤਰੱਕੀ ਬਾਰੇ ਇਕ ਰਿਪੋਰਟ।
ਸਾਲ 2025 ਵਿਚ ਬੁਨਿਆਦੀ ਢਾਂਚੇ ਤੇ ਖਾਸ ਤੌਰ ਤੇ ਧਿਆਨ ਦਿੱਤਾ ਗਿਆ, ਜਿਸ ਵਿਚ ਰੇਲ, ਸੜਕ, ਹਵਾਈ, ਸਮੁੰਦਰੀ ਅਤੇ ਡਿਜੀਟਲ ਨੈਟਵਰਕ ਸ਼ਾਮਲ ਨੇ। ਕੇਂਦਰ ਸਰਕਾਰ ਨੇ ਬੁਨਿਆਦੀ ਢਾਂਚੇ ਤੇ 11,00,000 ਕਰੋੜ ਤੋਂ ਵੱਧ ਖਰਚ ਕੀਤੇ ਨੇ, ਜੋ ਦੇਸ਼ ਦੀ GDP ਦਾ 3.1% ਹੈ। ਇਸ ਸਾਲ ਰੇਲਵੇ ਖੇਤਰ ਚ ਕਈ ਮੀਲ ਪੱਥਰ ਕਾਇਮ ਕੀਤੇ ਗਏ। ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ ਪਵਨ ਪੁਲ ਦਾ ਉਦਘਾਟਨ ਤਾਮਿਲਨਾਡੂ ਦੇ ਰਾਮੇਸ਼ਵਰਮ ਵਿਖੇ ਕੀਤਾ ਗਿਆ। ਇਹ ਆਧੁਨਿਕ ਤਕਨਾਲੋਜੀ ਅਤੇ ਇੰਜੀਨੀਅਰਿੰਗ ਦੀ ਇਕ ਵੱਡੀ ਪ੍ਰਾਪਤੀ ਹੈ। ਦੁਨੀਆਂ ਦਾ ਸਭ ਤੋਂ ਉੱਚਾ ਰੇਲਵੇ ਆਰਚ ਪੁਲ ਚਾਈਨਾ ਬ੍ਰਿਜ ਦਾ ਵੀ ਉਧਮਪੁਰ ਸ੍ਰੀਨਗਰ ਬਾਰਾਮੁਲਾ ਰੇਲ ਲਿੰਕ ਪ੍ਰੋਜੈਕਟ ਦੇ ਹਿੱਸੇ ਵਜੋਂ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਮਿਜ਼ੋਰਮ ਪਹਿਲੀ ਵਾਰ ਰਾਸ਼ਟਰੀ ਰੇਲਵੇ ਨੈਟਵਰਕ ਨਾਲ ਜੋੜਿਆ ਗਿਆ। ਦੇਸ਼ ਵਿਚ ਮੈਟਰੋ ਨੈਟਵਰਕ 2025 ਤੱਕ 1,000 ਕਿਲੋਮੀਟਰ ਤੋਂ ਵੱਧ ਹੋ ਗਿਆ, ਜਿਸ ਨਾਲ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਨੈਟਵਰਕ ਬਣ ਗਿਆ। ਭਾਰਤ ਹੁਣ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਈ ਬਾਜ਼ਾਰ ਵੀ ਬਣ ਗਿਆ। ਹਵਾਈ ਅੱਡਿਆਂ ਦੀ ਗਿਣਤੀ 2014 ਵਿਚ 74 ਤੋਂ ਵੱਧ ਕੇ 2025 ਚ 163 ਹੋ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਸ਼ਾਹ ਮਾਰਗਾਂ ਦੀ ਲੰਬਾਈ ਵੀ 1,32,000 ਕਿਲੋਮੀਟਰ ਤੋਂ ਵੱਧ ਕੇ 1,46,000 ਕਿਲੋਮੀਟਰ ਤੋਂ ਵੱਧ ਹੋ ਗਈ ਹੈ। ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਕੀਤੀਆਂ ਜਾ ਰਹੀਆਂ ਪੂੰਜੀਕਾਰੀਆਂ ਨਾ ਸਿਰਫ ਆਰਥਿਕਤਾ ਨੂੰ ਨਵੀਂ ਊਰਜਾ ਦੇ ਰਹੀਆਂ ਨੇ, ਸਗੋਂ ਸਾਲ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਵੱਲ ਇਕ ਅਹਿਮ ਕਦਮ ਵੀ ਨੇ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਜਲੰਧਰ ਲਈ ਮੈਂ ਚੰਚਲ ਸ਼ਰਮਾ।
ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਸ਼ਾਂਤੀ ਬਿੱਲ ਨੂੰ ਨਰੇਂਦਰ ਮੋਦੀ ਸਰਕਾਰ ਦੇ ਸਭ ਤੋਂ ਵੱਡੇ ਵਿਗਿਆਨ ਸੁਧਾਰਾਂ ਵਿਚੋਂ ਇਕ ਦਸਿਆ ਹੈ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਦੀ ਪਰਮਾਣੂ ਊਰਜਾ ਸਮਰੱਥਾ 2014 ਵਿਚ ਕਰੀਬ 4.4 ਗੀਗਾਵਾਟ ਤੋਂ ਵੱਧ ਕੇ ਕਰੀਬ 8.7 ਗੀਗਾਵਾਟ ਹੋ ਗਈ ਏ। ਉਨਾਂ ਕਿਹਾ ਕਿ ਸ਼ਾਂਤੀ ਬਿੱਲ ਭਾਰਤ ਦੇ ਪਰਮਾਣੂ ਖੇਤਰ ਵਿਚ ਇਕ ਮਹੱਤਵਪੂਰਨ ਸੁਧਾਰ ਏ, ਜੋ ਸੁਰੱਖਿਆ, ਪ੍ਰਭੂਸੱਤਾ ਅਤੇ ਜਨਤਕ ਹਿੱਤ ਦੇ ਮਿਆਰਾਂ ਨੂੰ ਬਰਕਰਾਰ ਰੱਖਦਿਆਂ ਸ਼ਾਂਤੀਪੂਰਨ, ਸਾਫ਼ ਸੁਥਰੀ ਅਤੇ ਨਿਰੰਤਰ ਰਹਿਣਯੋਗ ਊਰਜਾ ਲਈ ਇਸ ਦੀ ਸਮਰੱਥਾ ਤੇ ਚਾਨਣਾ ਪਾਉਂਦਾ ਹੈ। ਉਭਰ ਰਹੀ ਆਰਟੀਫਿਸ਼ਲ ਇੰਟੈਲੀਜੈਂਸ, ਕੁਆਂਟਮ ਅਤੇ ਡੇਟਾ ਆਧਾਰਿਤ ਆਰਥਿਕਤਾ ਦੀਆਂ ਮੰਗਾਂ ਤੇ ਉਨ੍ਹਾਂ ਕਿਹਾ ਕਿ ਪਰਮਾਣੂ ਊਰਜਾ ਨਿਰੰਤਰ ਅਤੇ ਭਰੋਸੇਮੰਦ ਬਿਜਲੀ ਸਪਲਾਈ ਲਈ ਲਾਜ਼ਮੀ ਏ। ਰੇਲ ਰਾਹੀਂ ਸਫ਼ਰ ਦੀ ਮੰਗ ਵਿਚ ਲਗਾਤਾਰ ਹੋ ਰਹੇ ਤੇਜ਼ ਵਾਧੇ ਦੇ ਮੱਦੇਨਜ਼ਰ ਅਗਲੇ 5 ਸਾਲਾਂ ਵਿਚ ਨਵੀਆਂ ਰੇਲ ਗੱਡੀਆਂ ਸ਼ੁਰੂ ਕਰਨ ਲਈ ਪ੍ਰਮੁੱਖ ਸ਼ਹਿਰਾਂ ਵਿਚ ਮੌਜੂਦਾ ਬੁਨਿਆਦੀ ਢਾਂਚੇ ਨੂੰ ਵਧਾਇਆ ਜਾਏਗਾ। ਲੁਧਿਆਣਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਉੱਤਰੀ ਰੇਲਵੇ ਦੇ ਉਨ੍ਹਾਂ 10 ਸਟੇਸ਼ਨਾਂ ਵਿਚ ਸ਼ਾਮਲ ਨੇ ਜਿੱਥੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਜਾਏਗਾ। ਜੰਮੂ ਅਤੇ ਦਿੱਲੀ ਉੱਤਰੀ ਖੇਤਰ ਦੇ ਇਸ ਹਿੱਸੇ ਵਿਚ 2 ਹੋਰ ਸਟੇਸ਼ਨ ਨੇ। 5 ਹੋਰ ਸਟੇਸ਼ਨ ਬਿਹਾਰ ਅਤੇ ਉੱਤਰਾਖੰਡ ਵਿਚ ਨੇ। ਸਾਲ 2030 ਤੱਕ ਮੂਲ ਸਮਰੱਥਾ ਨੂੰ ਦੁੱਗਣਾ ਕਰਨ ਦੇ ਕੰਮਾਂ ਵਿਚ ਵਾਧੂ ਪਲੇਟਫਾਰਮ, ਸ਼ਹਿਰੀ ਇਲਾਕਿਆਂ ਵਿਚ ਅਤੇ ਆਲੇ ਦੁਆਲੇ ਨਵੇਂ ਟਰਮੀਨਲ, ਮਲਟੀ ਟਰੈਕਿੰਗ ਅਤੇ ਕੁਝ ਹੋਰ ਵਿਕਾਸ ਕਾਰਜ ਸ਼ਾਮਲ ਹੋਣਗੇ। ਅੱਜ ਸਵੇਰੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਸੰਘਣੀ ਧੁੰਦ ਕਾਰਨ ਘੱਟ ਵਿਜ਼ੀਬਿਲਿਟੀ ਭਾਵ ਘੱਟ ਦਿਖਾਈ ਦੇਣ ਕਾਰਨ ਉਡਾਣਾਂ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਚ ਸੰਘਣੀ ਤੋਂ ਬੇਹੱਦ ਸੰਘਣੀ ਧੁੰਦ ਦੀ ਪੇਸ਼ੀਨਗੋਈ ਕੀਤੀ ਏ। ਖੇਡਾਂ ਵਿਚ ਔਰਤਾਂ ਦੇ ਕ੍ਰਿਕਟ ਵਿਚ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਚੌਥਾ 20-20 ਮੈਚ ਤਿਰੁਵਨੰਤਪੁਰਮ ਵਿਚ ਖੇਡਿਆ ਜਾ ਰਿਹਾ। ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤੈ। ਸੂਰਿਆ ਕਰਿਸ਼ਮਾ ਤਾਮੀਰੀ ਨੇ ਅੱਜ ਵਿਜੇਵਾੜਾ ਵਿਚ 87ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਤਨਵੀ ਪਤਰੀ ਨੂੰ ਹਰਾ ਕੇ ਔਰਤਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਮਰਦਾਂ ਦੇ ਸਿੰਗਲਸ ਵਿਚ ਰਿਤਵਿਕ ਸੰਜੀਵੀਐਸ ਨੇ ਭਾਰਤ ਰਾਘਵ ਨੂੰ ਹਰਾ ਕੇ ਖਿਤਾਬ ਜਿੱਤਿਆ। ਮਰਦਾਂ ਦੇ ਡਬਲਸ ਵਿਚ ਏ ਹਰੀਹਰਨ ਅਤੇ ਰੂਬਨ ਕੁਮਾਰ ਦੀ ਜੋੜੀ ਚੈਂਪੀਅਨ ਬਣ ਗਈ। ਔਰਤਾਂ ਦੇ ਡਬਲਸ ਦੇ ਫਾਈਨਲ ਵਿਚ ਸਾਬਕਾ ਚੈਂਪੀਅਨ ਸ਼ਿਖਾ ਗੌਤਮ ਅਤੇ ਅਸ਼ਵਨੀ ਭੱਟ ਕੇ ਨੇ ਜਿੱਤ ਹਾਸਲ ਕੀਤੀ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ ਉਮੀਦ ਪ੍ਰਗਟਾਈ ਏ ਕਿ ਸਾਲ 2026 ਵਿਕਸਿਤ ਭਾਰਤ ਵੱਲ ਯਾਤਰਾ ਵਿਚ ਇਕ ਅਹਿਮ ਮੀਲ ਪੱਥਰ ਸਾਬਤ ਹੋਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਨਾਟਕਾ ਦੇ ਕਾਰਵਾਰ ਸਮੁੰਦਰੀ ਫੌਜ ਟਿਕਾਣੇ ਤੇ ਪਣਡੁੱਬੀ ਦਾ ਦੌਰਾ ਕੀਤਾ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਸ਼ਾਂਤੀ ਬਿੱਲ ਨੂੰ ਨਰੇਂਦਰ ਮੋਦੀ ਸਰਕਾਰ ਦੇ ਸਭ ਤੋਂ ਵੱਡੇ ਵਿਗਿਆਨ ਸੁਧਾਰਾਂ ਵਿਚੋਂ ਇਕ ਦਸਿਆ ਹੈ ਤੇ ਲੁਧਿਆਣਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਸਮੇਤ ਉੱਤਰੀ ਰੇਲਵੇ ਦੇ 10 ਸਟੇਸ਼ਨਾਂ ਵਿਚ ਅਗਲੇ 5 ਸਾਲਾਂ ਵਿਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਜਾਏਗਾ। ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ।